ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਵਿੱਚ ਬੜਾ ਹੀ ਨਿੱਘਾ ਤੇ ਗੂੜਾ ਜਿਹਾ ਸਵਾਗਤ ਹੈ ਦੋਸਤੋ, ਮੈਂ ਹਾਂ ਸ਼ਾਇਨਾ ਕਾਲਰਾ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਇੱਕ ਅਜਿਹੇ ਵੀਜ਼ਾ ਬਾਰੇ ਜੋ ਕਿ ਭਾਰਤੀ ਨੌਜਵਾਨਾਂ ਨੂੰ ਆਸਟ੍ਰੇਲੀਆ ਲੈ ਕੇ ਆਉਣ ਦਾ ਇੱਕ ਵੀਜ਼ਾ ਹੈ ਤੇ ਇਹਨੂੰ ਅਕਸਰ ਹੀ ਲੋਟਰੀ ਵੀਜ਼ਾ ਕਿਹਾ ਜਾਂਦਾ। ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਨੌਜਵਾਨ ਭਾਰਤੀਆਂ ਦੇ ਲਈ ਵਰਕਿੰਗ ਹੋਲੀਡੇ ਵੀਜ਼ਾ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਖੁੱਲ੍ਹ ਗਈਆਂ ਨੇ। ਇਹ ਵੀਜ਼ਾ ਲੋਕਾਂ ਨੂੰ ਕੰਮ ਕਰਨ ਦੇ ਫੁੱਲ ਰਾਈਟਸ ਯਾਨੀ ਕਿ ਪੂਰੇ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਇਸ ਤੋਂ ਬਾਅਦ PR ਦੇ ਲਈ ਰਾਹ ਵੀ ਪੱਧਰੇ ਹੋ ਸਕਦੇ ਨੇ। ਤੇ ਇਹਦਾ ਜਿਹੜਾ ਰਜਿਸਟ੍ਰੇਸ਼ਨ ਹੈ ਉਹ ਸਿਰਫ $25 ਦੇ ਕੇ ਕੀਤਾ ਜਾ ਸਕਦਾ ਹੈ ਅਤੇ ਇਹਦੇ ਵਿੱਚ ਜਿਹੜਾ ਸਿਲੈਕਸ਼ਨ ਹੋਵੇਗਾ ਉਹ ਵੀ ਲੋਟਰੀ ਦੇ ਨਾਲ ਇੱਕ ਮਿਲਦਾ ਜੁਲਦਾ ਸਿਸਟਮ ਹੈ। ਤੇ ਇਹਦੇ ਬਾਰੇ ਵਿਸਥਾਰਿਤ ਗੱਲਬਾਤ ਕਰਨ ਲਈ ਕੀ ਵੀਜ਼ਾ ਹੈ, ਕੌਣ ਅਪਲਾਈ ਕਰ ਸਕਦਾ, ਕਦੋਂ ਅਤੇ ਕਿੱਦਾਂ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਜੀ RS ਗਲੋਬਲ ਇਮੀਗ੍ਰੇਸ਼ਨ ਤੋਂ ਮਾਈਗ੍ਰੇਸ਼ਨ ਏਜੰਟ ਗਿਨੀ ਕੋਚਰ ਜੀ। ਗਿਨੀ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ। ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਜਿਹੜਾ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਪ੍ਰੋਗਰਾਮ ਹੈ, ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਇਸ ਵੀਜ਼ਾ ਬਾਰੇ ਥੋੜਾ ਜਿਹਾ ਦੱਸੋ ਕਿ ਕੀ ਵੀਜ਼ਾ ਹੈ, ਕਿਹਦੇ ਲਈ ਹੈ ਵੀਜ਼ਾ?
ਹਾਂਜੀ, ਇਹਦੇ ਬਾਰੇ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ ਕਿਉਂਕਿ ਬੈਲਟ ਰਜਿਸਟ੍ਰੇਸ਼ਨ ਦੀ ਜਿਹੜੀ ਵਿੰਡੋ ਹੈ ਉਹ ਇਸ ਟਾਈਮ ਤੇ ਓਪਨ ਹੈ। ਇਹ 4 ਜੂਨ ਨੂੰ ਓਪਨ ਹੋਈ ਸੀ ਤੇ ਇਹ 25 ਜੂਨ ਤੱਕ ਓਪਨ ਰਹੇਗੀ। 3 ਵੀਕਸ ਲਈ ਓਪਨ ਹੋਈ ਹੈ ਜੀ ਇਹ ਵਿੰਡੋ। ਬੈਲਟ ਦੀ ਰਜਿਸਟ੍ਰੇਸ਼ਨ ਦੀ ਜਿਹੜੀ ਕੋਸਟ ਹੈ ਉਹ ਸਿਰਫ $25 ਹੈ। ਬਾਹਰ ਬਹੁਤ ਜ਼ਿਆਦਾ ਸੁਣਨ ਨੂੰ ਮਿਲ ਰਿਹਾ ਕਿ ਵੀ ਜਿਹੜੀ ਇਹ ਕੋਸਟ ਹੈ ਬਹੁਤ ਘੱਟ ਹੈ ਟੂ ਰੀਚ ਆਸਟ੍ਰੇਲੀਆ। ਇਹ ਮੈਂ ਦੱਸ ਦੇਣਾ ਚਾਹੁੰਦੀ ਕਿ ਇਹ ਰਜਿਸਟ੍ਰੇਸ਼ਨ ਕੋਸਟ ਹੈ। ਇਹਦਾ ਪ੍ਰੋਪਰ ਐਲੀਜੀਬਿਲਿਟੀ ਕ੍ਰਾਈਟੀਰੀਆ ਵੀ ਹੈ। ਐਲੀਜੀਬਿਲਿਟੀ ਕ੍ਰਾਈਟੀਰੀਆ ਅਸੀਂ 1 by 1 ਡਿਸਕਸ ਕਰਾਂਗੇ। ਜਿਹੜਾ ਇਹ ਬੈਲਟ ਰਜਿਸਟ੍ਰੇਸ਼ਨ ਹੈ ਇਹ 3 ਕੰਟਰੀਜ਼ ਦੇ ਲੋਕ ਹੀ ਇਹਦੇ ਵਿੱਚ ਰਜਿਸਟਰ ਕਰ ਸਕਦੇ ਹੈ। ਜੇ ਤੁਸੀਂ ਇੰਡੀਅਨ ਪਾਸਪੋਰਟ ਹੋਲਡਰ ਹੋ ਜਾਂ ਚਾਈਨੀਜ਼ ਜਾਂ ਵੀਅਤਨਾਮੀਜ਼ ਪਾਸਪੋਰਟ ਹੋਲਡਰ। ਇੰਡੀਅਨ ਪਾਸਪੋਰਟ ਹੋਲਡਰਸ ਨੂੰ ਇੱਕ ਆਈਡੈਂਟੀਫਿਕੇਸ਼ਨ ਹੋਰ ਚਾਹੀਦੀ ਹੈ ਜਿਹੜੀ ਕੀ ਹੈ ਪੈਨ ਕਾਰਡ। ਪੈਨ ਕਾਰਡ ਹੋਣਾ ਮਸਟ ਹੈ। ਸੈਕਿੰਡ ਮੋਸਟ ਇੰਪੋਰਟੈਂਟ ਜਿਹੜੀ ਇਸ ਦੇ ਵਿੱਚ ਰਜਿਸਟਰ ਕਰਨ ਦੀ ਰਿਕੁਆਇਰਮੈਂਟ ਹੈ ਉਹ ਹੈ ਜੀ ਏਜ। ਇਹ ਜਿਹੜਾ ਵੀਜ਼ਾ ਹੈ ਇਹ ਯੂਥ ਨੂੰ ਟਾਰਗੇਟ ਕਰਦਾ ਹੈ ਤੇ ਤੁਹਾਡੀ ਉਮਰ ਹੋਣੀ ਚਾਹੀਦੀ ਹੈ 18 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ। ਜਿਹੜੀ ਹੋਰ ਇੰਪੋਰਟੈਂਟ ਰਿਕੁਆਇਰਮੈਂਟ ਹੈ ਉਹ ਇਹ ਹੈ ਜੀ ਕਿ +2 ਤੋਂ ਬਾਅਦ 2 ਸਾਲ ਦੀ ਕੋਈ ਵੀ ਪੋਸਟ ਸੈਕੰਡਰੀ ਸਟੱਡੀ ਕੀਤੀ ਹੋਣੀ ਚਾਹੀਦੀ ਹੈ। ਹੁਣ ਪੋਸਟ ਸੈਕੰਡਰੀ ਦੇ ਵਿੱਚ ਤੁਸੀਂ ਡਿਪਲੋਮਾ ਜਾਂ ਕੋਈ ਯੂਨੀਵਰਸਿਟੀ ਸਟੱਡੀ, ਸਮਟਾਈਮਸ ਇਹ ਕੁਐਸਚਨ ਪੁੱਛਿਆ ਜਾਂਦਾ ਵੀ ਅੱਛਾ ਡਿਪਲੋਮਾ ਹੀ ਕੀਤਾ ਹੋਣਾ ਚਾਹੀਦਾ, ਬੈਚਲਰ ਡਿਗਰੀ ਨਹੀਂ ਚੱਲ ਸਕਦੀ। ਐਨੀਥਿੰਗ ਜਿਹੜੀ ਤੁਸੀਂ 2 ਸਾਲ ਦੀ ਪੜ੍ਹਾਈ ਕੀਤੀ ਹੋਵੇ ਆਫਟਰ ਈਅਰ 12, ਚਾਹੇ ਉਹ ਡਿਪਲੋਮਾ ਲੈਵਲ ਦੀ ਹੋਵੇ, ਚਾਹੇ ਉਹ ਯੂਨੀਵਰਸਿਟੀ ਦੇ ਵਿੱਚ ਬੈਚਲਰ ਡਿਗਰੀ ਹੋਵੇ ਜਾਂ ਈਵਨ ਤੁਸੀਂ ਜੇ ਮਾਸਟਰਸ ਵੀ ਕੀਤੀ ਹੋਈ ਹੈ ਪਰ ਤੁਹਾਡੀ ਉਮਰ 18 ਤੋਂ 30 ਸਾਲ ਦੇ ਵਿੱਚ ਹੈ। ਇਹਦੇ ਲਈ ਇੰਗਲਿਸ਼ ਰਿਕੁਆਇਰਮੈਂਟ ਵੀ ਹੈ ਕਿਉਂਕਿ ਰਜਿਸਟ੍ਰੇਸ਼ਨ ਦੇ ਟਾਈਮ ਤੇ ਤੁਹਾਨੂੰ ਇੰਗਲਿਸ਼ ਪ੍ਰੂਵ ਕਰਨ ਦੀ ਲੋੜ ਨਹੀਂ ਹੈ, ਰਿਕੁਆਇਰਮੈਂਟ ਮੀਟ ਕਰਨ ਦੀ ਲੋੜ ਨਹੀਂ ਹੈ। ਬਟ ਜੇ ਤੁਸੀਂ ਰੈਂਡਮਲੀ ਸਿਲੈਕਟ ਹੋ ਜਾਂਦੇ ਹੋ ਬੈਲਟ ਦੇ ਵਿੱਚ ਇਹ ਰਿਕੁਆਇਰਮੈਂਟ ਤੁਹਾਨੂੰ ਅੱਗੇ ਜਾ ਕੇ ਮੀਟ ਕਰਨ ਦੀ ਲੋੜ ਪਏਗੀ। ਇੰਗਲਿਸ਼ ਦੀ ਜਿਹੜੀ ਇਹਦੀ ਰਿਕੁਆਇਰਮੈਂਟ ਹੈ ਉਹ ਹੈ ਜੀ ਫੰਕਸ਼ਨਲ ਇੰਗਲਿਸ਼ 4.5 ਦੀ, ਜੋ ਕਿ ਕੋਈ ਬਹੁਤ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੈ। ਜੇ ਕੋਈ ਆਲਰੇਡੀ ਈਅਰ 12 ਤੋਂ ਬਾਅਦ 2 ਈਅਰਸ ਦੀ ਪੜ੍ਹਾਈ ਕਰ ਚੁੱਕਿਆ ਤਾਂ 4.5 ਲੈਣਾ ਇਜ਼ ਨੋਟ ਦੈਟ ਡਿਫੀਕਲਟ। ਇਟ ਕੈਨ ਬੀ ਇਨ ਐਨੀ IELTS ਵਿੱਚ ਵੀ ਹੋ ਸਕਦਾ, PT ਦੇ ਵਿੱਚ ਵੀ ਹੋ ਸਕਦਾ, ਦੋਵੇਂ ਐਕਸੈਪਟੇਬਲ ਨੇ। ਇਸ ਤੋਂ ਬਾਅਦ ਜੀ ਜਿਹੜੀ ਇੱਕ ਰਿਕੁਆਇਰਮੈਂਟ ਹੋਏਗੀ ਜੇ ਤੁਸੀਂ ਇਸ ਬੈਲਟ ਰਜਿਸਟ੍ਰੇਸ਼ਨ ਦੇ ਵਿੱਚ ਰੈਂਡਮਲੀ ਸਿਲੈਕਟ ਹੋ ਜਾਂਦੇ ਹੋ ਫੰਡਸ ਦੀ, ਹੈ ਨਾ, ਜੋ ਕਿ ਹੈ AUD 5,000, $5,000 ਤੱਕ ਤੁਹਾਨੂੰ ਫੰਡਸ ਦਿਖਾਉਣੇ ਪੈ ਸਕਦੇ ਆ ਪਲੱਸ ਏਅਰ ਫੇਅਰ ਦਾ ਖਰਚਾ ਜਿਹੜੀ ਕਿ ਟਿਕਟ ਦਾ ਖਰਚਾ ਹੋਏਗਾ। ਰਜਿਸਟ੍ਰੇਸ਼ਨ ਤੋਂ ਬਾਅਦ ਜੇ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਤੁਹਾਨੂੰ ਨੋਟੀਫਾਈ ਕੀਤਾ ਜਾਏਗਾ ਈਮੇਲ ਦੇ ਥਰੂ ਦੈਟ ਯੂ ਹੈਵ ਬੀਨ ਸਿਲੈਕਟਿਡ ਟੂ ਅਪਲਾਈ ਫੋਰ ਦਿਸ ਵੀਜ਼ਾ, ਜਿਹਦੀ ਕੋਸਟ ਹੈਗੀ ਹੈ $670
ਜੀ। ਤੇ 16 ਸਤੰਬਰ 2024 ਨੂੰ ਭਾਰਤ ਅਧਿਕਾਰਿਕ ਤੌਰ ਉੱਤੇ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਇਹ 55ਵਾਂ ਦੇਸ਼ ਬਣਿਆ ਸੀ ਜੋ ਕਿ ਆਸਟ੍ਰੇਲੀਆ ਵਿੱਚ ਵਰਕਿੰਗ ਹੋਲੀਡੇ ਵੀਜ਼ਾ ਧਾਰਕ ਭੇਜਦਾ ਹੈ ਜੀ। ਜੇਕਰ ਆਪਣੇ ਭਾਈਚਾਰੇ ਦੀ ਗੱਲ ਕੀਤੀ ਜਾਏ ਤੇ ਅਜਿਹੇ ਕਿਹੜੇ ਲੋਕ ਨੇ ਜਿਨ੍ਹਾਂ ਲਈ ਇਹ ਵੀਜ਼ਾ ਪਾਥਵੇ ਜੋ ਹੈ ਉਹ ਸਹੀ ਰਹੇਗਾ?
ਮੈਨੂੰ ਇਹ ਲੱਗਦਾ ਹੈ ਕਿ ਹਰ ਇੱਕ ਉਹ ਬੰਦਾ ਜਿਹੜਾ ਆਹ ਐਲੀਜੀਬਿਲਿਟੀ ਕ੍ਰਾਈਟੀਰੀਆ ਮੀਟ ਕਰਦਾ ਹੈ ਉਹਨਾਂ ਨੂੰ ਇਹ ਸੁਨਹਿਰੀ ਮੌਕਾ ਲੂਜ਼ ਨਹੀਂ ਕਰਨਾ ਚਾਹੀਦਾ। ਸੋ ਐਨੀਬਾਡੀ ਹੂ ਫਾਲਸ ਇਨ ਦਾ ਏਜ ਆਫ 18 ਤੋਂ 30 ਸਾਲ ਤੇ ਉਹ ਬਾਕੀ ਦੇ ਬੋਕਸਿਸ ਟਿਕ ਕਰਦੇ ਨੇ, ਮੈਂ ਹਾਈਲੀ ਰਿਕਮੈਂਡ ਕਰਦੀ ਹਾਂ ਕਿ ਅਪਲਾਈ ਫੋਰ ਇਟ, ਕਿਉਂਕਿ ਇਹ ਵਾਕਿਆ ਹੀ ਇੱਕ ਗੋਲਡਨ ਓਪਰਚੁਨਿਟੀ ਹੈ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਇੰਨੇ ਘੱਟ ਪੈਸਿਆਂ ਚ ਪਹੁੰਚਣਾ ਅਦਰਵਾਈਜ਼ ਬਹੁਤ ਜ਼ਿਆਦਾ ਡਿਫਿਕਲਟ ਹੈ। ਤੇ ਇਹਨੂੰ ਇਸ ਮੌਕੇ ਨੂੰ ਵਧੀਆ ਤਰੀਕੇ ਨਾਲ ਯੂਜ਼ ਕਰੋ, ਤੇ ਜੇ ਤੁਹਾਡੀ ਲੋਟਰੀ ਨਿਕਲ ਆਉਂਦੀ ਹੈ ਤੁਸੀਂ ਅੱਗੇ ਜਾ ਕੇ ਆਪਣਾ ਵੀਜ਼ਾ ਵੀ ਪਾਉਂਦੇ ਹੋ, ਤਾਂ ਮੇਕ ਸ਼ੋਰ ਕਿ ਤੁਸੀਂ ਇੱਕ ਸਹੀ ਗਾਈਡੈਂਸ ਦੇ ਅੰਦਰ ਇੱਥੇ ਪਹੁੰਚੋ, ਤਾਂ ਕਿ ਤੁਹਾਨੂੰ ਇੱਥੇ ਆਉਣ ਤੋਂ ਬਾਅਦ ਆਪਦਾ ਇੱਕ ਵੀ ਦਿਨ ਵੇਸਟ ਨਾ ਕਰੋ, ਤੁਸੀਂ ਉਹਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਯੂਟੀਲਾਈਜ਼ ਕਰੋ, ਤੁਹਾਨੂੰ ਪਤਾ ਹੋਵੇ ਕਿ ਜਾ ਕੇ ਤੁਹਾਡੇ ਨੈਕਸਟ ਸਟੈਪਸ ਕੀ ਹੋਣੇ ਨੇ।
ਜੀ, ਤੇ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੀ ਕਿ ਇਸ ਵੀਜ਼ਾ ਨੂੰ ਲੈ ਕੇ ਜੇ ਇੱਕ ਵਾਰ ਆਸਟ੍ਰੇਲੀਆ ਆ ਗਏ, 1 ਸਾਲ ਦਾ ਰਹਿਣ ਦਾ ਤੇ ਫੁੱਲ ਵਰਕਿੰਗ ਰਾਈਟਸ ਦਾ ਤੁਹਾਨੂੰ ਮਿਲ ਗਿਆ, ਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਰਸਤੇ ਨੇ ਜੋ ਅਪਲਾਈ ਕੀਤੇ ਜਾ ਸਕਦੇ ਨੇ? ਕਿਉਂਕਿ ਸਰਕਾਰ ਨੇ ਸਟੂਡੈਂਟ ਟੂ ਸਟੂਡੈਂਟ ਜਾਂ ਵੀਜ਼ਾ ਹੋਪਿੰਗ ਜਿਹਨੂੰ ਕਹਿ ਲਈਏ, ਜੋ ਕਿ ਆਪਣੇ ਭਾਈਚਾਰੇ ਵਿੱਚ ਵੀ ਕਈ ਲੋਕ ਕਰਦੇ ਸੀ, ਉਹਦੇ ਉੱਪਰ ਜਿਹੜੀ ਹੈ ਉਹ ਨਕੇਲ ਕੱਸ ਦਿੱਤੀ ਹੈ। ਕੀ ਜਿਹੜੇ ਔਨਸ਼ੋਰ ਸਟੂਡੈਂਟ ਵੀਜ਼ਾ ਦੇ ਲੋਕ ਨੇ ਉਹ ਵੀ ਅਪਲਾਈ ਕਰ ਸਕਦੇ ਨੇ?
ਜੀ, ਮੈਂ ਇਹ ਦੱਸ ਦੂੰ ਵੀ ਸਟੂਡੈਂਟ ਤੋਂ ਬਾਅਦ ਆਪਾਂ ਸਟੂਡੈਂਟ ਲਾ ਸਕਦੇ, ਬਟ TR ਤੋਂ ਬਾਅਦ ਸਟੂਡੈਂਟ ਨਹੀਂ ਲਾ ਸਕਦੇ। ਤੇ ਜਿਹੜੇ ਟੈਂਪਰੇਰੀ ਸਬ ਕਲਾਸ ਟੈਂਪਰੇਰੀ ਰੈਜ਼ੀਡੈਂਸ ਹੋਲਡਰਸ ਨੇ, ਸਬ ਕਲਾਸ 4, 8, 5, ਉਹ ਵੀ ਆਪਦੀ ਲੋਟਰੀ ਪਾ ਸਕਦੇ ਨੇ। ਤੇ ਜੇ ਉਹਨਾਂ ਦੀ ਲੋਟਰੀ ਨਿਕਲ ਆਉਂਦੀ ਹੈ, ਤੇ ਜਿਵੇਂ ਮੈਂ ਦੱਸਿਆ ਕਿ ਐਟ ਦ ਟਾਈਮ ਆਫ ਰਜਿਸਟ੍ਰੇਸ਼ਨ ਦੇ ਕੈਨ ਬੀ ਇਨ ਆਸਟ੍ਰੇਲੀਆ, ਬਟ ਜਦੋਂ ਵੀਜ਼ਾ ਅਪਲਾਈ ਕਰਨਾ ਦੇ ਹੈਵ ਟੂ ਬੀ ਆਊਟਸਾਈਡ ਦ ਕੰਟਰੀ, ਤਾਂ ਉਸ ਟਾਈਮ ਤੇ ਸ਼ਾਇਦ ਉਹਨਾਂ ਨੂੰ ਕੰਟਰੀ ਆਊਟ ਕਰਨ ਦੀ ਲੋੜ ਪਏਗੀ, ਤੇ ਵੀਜ਼ਾ ਅਪਲਾਈ ਹੋਣ ਤੋਂ ਬਾਅਦ ਉਹ ਵਾਪਸ ਕੰਟਰੀ ਦੇ ਵਿੱਚ ਐਂਟਰ ਕਰ ਸਕਦੇ ਨੇ, ਕਿਉਂਕਿ ਇਟ ਇਜ਼ ਮੈਂਟ ਟੂ ਬੀ ਐਨ ਆਫਸ਼ੋਰ ਐਪਲੀਕੇਸ਼ਨ। ਤੇ ਜੇ ਤੁਸੀਂ ਲੈਟ ਸੇ ਕਿ ਆਪਣੇ ਇੰਡੀਆ ਦੇ ਵਿੱਚ ਕੋਈ ਇਹੋ ਜਿਹੀ ਪੜ੍ਹਾਈ ਕੀਤੀ ਹੈ ਜਿਹਦਾ ਸਾਨੂੰ ਇੱਥੇ ਆ ਕੇ 1 ਈਅਰ ਦਾ ਵਰਕ ਐਕਸਪੀਰੀਅੰਸ ਮਿਲ ਜਾਂਦਾ, ਤੁਸੀਂ ਇੱਥੇ ਆ ਕੇ ਕੰਮ ਕਰਨ ਲੱਗ ਜਾਂਦੇ ਹੋ ਸੇਮ ਖੇਤਰ ਦੇ ਵਿੱਚ, ਤਾਂ ਇਹ ਤੁਹਾਡੇ ਲਈ ਅੱਗੇ ਬਹੁਤ ਸਾਰੇ PR ਪਾਥਵੇਜ਼ ਜਾਂ ਵਰਕ ਵੀਜ਼ਾ ਪਾਥਵੇਜ਼ ਵੀ ਓਪਨ ਕਰ ਸਕਦਾ ਹੈ। ਤਾਂ ਹੀ ਕਰਕੇ ਇਸ ਨੂੰ ਇਹ ਜਿਹੜਾ ਨਾਮ ਹੈ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਗਿਆ ਕਿ ਇਹ ਤਾਂ ਸੱਚੀ ਲੋਟਰੀ ਲੱਗਣ ਵਾਲੀ ਗੱਲ ਹੈ, ਕਿਉਂਕਿ ਲੋਕੀ ਜਿਹੜੇ ਨੇ ਇੱਥੇ ਲੱਖਾਂ ਰੁਪਇਆ ਲਾ ਕੇ ਆਸਟ੍ਰੇਲੀਆ ਪਹੁੰਚਦੇ ਨੇ, ਤੇ ਇਹ ਇੱਕ ਇੰਨਾ ਕੋਈ ਸਸਤਾ ਵੀਜ਼ਾ ਹੈ ਕਿ $25 ਦੇ ਵਿੱਚ ਤੁਸੀਂ ਲੋਟਰੀ ਪਾਈ, ਜੇ ਨਿਕਲ ਗਈ ਤਾਂ ਤੁਹਾਨੂੰ ਆਸਟ੍ਰੇਲੀਆ ਦਾ 1 ਈਅਰ ਦਾ ਵੀਜ਼ਾ, ਜਿਹਨੂੰ ਫਰਦਰ ਐਕਸਟੈਂਡ ਕਰ ਸਕਦੇ ਹਾਂ, ਜਿਹਨੂੰ ਫਰਦਰ ਅਸੀਂ PR ਪਾਥਵੇ ਆਪਣੇ ਇੱਥੇ ਆ ਕੇ ਐਕਸਪਲੋਰ ਕਰ ਸਕਦੇ ਹਾਂ, ਇਹਨੂੰ ਫਰਦਰ ਸਟੂਡੈਂਟ ਵੀਜ਼ਾ ਦੇ ਵਿੱਚ ਵੀ ਕਨਵਰਟ ਕੀਤਾ ਜਾ ਸਕਦਾ ਹੈ ਇਫ ਨੀਡ ਬੀ।
ਕਿੱਦਾਂ ਦਾ ਰਿਸਪੌਂਸ ਆ ਰਿਹਾ ਕਮਿਊਨਿਟੀ ਤੋਂ? ਕਿੰਨੇ ਕੁ ਲੋਕ ਅਪਲਾਈ ਕਰ ਰਹੇ ਨੇ?
ਕਮਿਊਨਿਟੀ ਦਾ ਰਿਸਪੌਂਸ ਇਸ ਚੀਜ਼ ਨੂੰ ਲੈ ਕੇ ਬਹੁਤ ਸਾਹ ਭਰਿਆ ਰਿਸਪੌਂਸ ਹੈ ਉਹਨਾਂ ਦਾ, ਕਿਉਂਕਿ ਜਿਹੜਾ ਬੈਲਟ ਰਜਿਸਟ੍ਰੇਸ਼ਨ ਹੈ ਨਾ, ਉਹ ਇੱਥੇ ਰਹਿੰਦਾ ਜਿਹੜਾ ਯੂਥ ਹੈ ਤੇ ਆ ਕ੍ਰਾਈਟੀਰੀਆ ਮੀਟ ਕਰਦਾ, ਉਹ ਵੀ ਰਜਿਸਟ੍ਰੇਸ਼ਨ ਅਪਲਾਈ ਕਰ ਸਕਦੇ ਆ ਵਾਈਲ ਲਿਵਿੰਗ ਇਨ ਆਸਟ੍ਰੇਲੀਆ। ਬਟ ਜੇ ਉਹ ਸਿਲੈਕਟ ਹੋ ਜਾਂਦੇ ਆ, ਦੈਟ ਇਜ਼ ਵੈਨ ਦੇ ਹੈਵ ਟੂ ਕੰਟਰੀ ਆਊਟ, ਇੱਥੋਂ ਬਾਹਰ ਜਾ ਕੇ ਵੀਜ਼ਾ ਅਪਲਾਈ ਕਰਨਾ ਪਏਗਾ। ਤੇ ਰਜਿਸਟ੍ਰੇਸ਼ਨ ਇੱਥੇ ਰਹਿੰਦੇ ਰਹਿੰਦੇ ਕਰ ਸਕਦੇ ਹੋ, ਓਵਰਸੀਜ਼ ਹੋ ਤਾਂ ਵੀ ਕਰ ਸਕਦੇ ਹੋ। ਲੈਟਸ ਸੇ ਕਿ ਤੁਸੀਂ ਕੈਨੇਡਾ ਜਾਂ UK ਦੇ ਵਿੱਚ ਵੀ ਹੋ, ਪਰ ਤੁਸੀਂ ਬੈਲਟ ਰਜਿਸਟਰ ਕਰਨਾ, ਬੈਲਟ ਵਿੱਚ ਰਜਿਸਟਰ ਕਰਨਾ ਚਾਹੁੰਦੇ ਹੋ ਆਪਣਾ ਆਪ ਦਾ ਨਾਮ, ਤਾਂ ਤੁਸੀਂ ਕਰ ਸਕਦੇ ਹੋ, ਐਸ ਲੌਂਗ ਐਸ ਤੁਸੀਂ ਜਿਹੜਾ ਐਲੀਜੀਬਿਲਟੀ ਕ੍ਰਾਈਟੀਰੀਆ ਮੈਂ ਹੁਣੇ ਦੱਸਿਆ ਉਹ ਮੀਟ ਕਰਦੇ ਹੋ। ਕਮਿਊਨਿਟੀ ਨੂੰ ਇਹ ਲੱਗਦਾ ਹੈ ਕਿ ਇਹ ਇੱਕ ਬਹੁਤ ਚੀਪੈਸਟ ਇਕਨੋਮਿਕਲ ਰਾਹ ਹੈ ਆਸਟ੍ਰੇਲੀਆ ਪਹੁੰਚਣ ਦਾ, ਜੋ ਕਿ ਬਿਲਕੁਲ ਸੱਚ ਹੈ, ਕਿਉਂਕਿ ਤੁਹਾਨੂੰ 1 ਸਾਲ ਦੇ ਲਈ ਫੁੱਲ ਟਾਈਮ ਵਰਕ ਰਾਈਟਸ ਵੀ ਮਿਲਣਗੇ, ਤੇ ਜਿਹੜਾ 462 ਵੀਜ਼ਾ ਹੈ ਇਹਨੂੰ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ ਅੱਗੇ ਜਾ ਕੇ।
ਜੀ, ਤੇ ਇਸ ਵੀਜ਼ਾ ਦੇ ਲਈ ਜੇ ਚਾਂਸਸ ਵਧਾਣੇ ਹੋਣ, ਕੀ ਕੁਝ ਹੈ ਜੋ ਕੀਤਾ ਜਾ ਸਕਦਾ?
ਤੁਹਾਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਪ੍ਰੋਬੇਬਿਲਿਟੀ ਕੀ ਹੈ ਜੀ, ਤਾਂ ਮੈਂ ਇਹ ਚੀਜ਼ ਕਲੈਰੀਫਾਈ ਕਰ ਦੇਣਾ ਚਾਹੁੰਦੀ ਹਾਂ ਕਿ ਇਹ ਇੱਕ ਰੈਂਡਮ ਕੰਪਲੀਟ ਰੈਂਡਮ ਸਿਲੈਕਸ਼ਨ ਹੈ। ਇਹਦੇ ਵਿੱਚ ਇਦਾਂ ਨਹੀਂ ਹੈ ਕਿ ਵੀ ਜੇ ਕਿਸੇ ਨੇ 4 ਜੂਨ ਨੂੰ ਲੋਟਰੀ ਪਾਈ ਸੀ ਤਾਂ ਉਹ ਫਸਟ ਕਮ ਫਸਟ ਸਰਵ ਹੋ ਸਕਦਾ, ਕਿ ਉਹਨਾਂ ਦਾ ਕੋਈ ਬੈਟਰ ਚਾਂਸ ਹੈ, ਇਦਾਂ ਦਾ ਕੁਛ ਨਹੀਂ ਹੈ। ਜੇ ਤੁਸੀਂ ਲੋਟਰੀ ਪਾਈ ਹੈ, ਇਟ ਇਜ਼ ਆਲ ਰੈਂਡਮ ਸਿਲੈਕਸ਼ਨ ਹੋਏਗੀ ਬੈਲਟ ਦੇ ਥਰੂ, ਕੋਈ ਤੁਹਾਨੂੰ ਨਹੀਂ ਦੱਸ ਸਕਦਾ ਕਿ ਇਹਦੀ ਕੀ ਪ੍ਰੋਬੇਬਿਲਿਟੀ ਹੈ, ਯੂ ਮੇ ਗੈਟ ਸਿਲੈਕਟਿਡ, ਯੂ ਮੇ ਨਾਟ। ਤੇ ਜੇ ਕੋਈ ਇੱਦਾਂ ਦਾ ਦਾਅਵਾ ਕਰਦਾ ਹੈ ਕਿ ਉਹਨੂੰ ਮੈਂ ਮੇਕ ਸ਼ੋਰ ਕਰਦਾ, ਕਿਉਂਕਿ ਜਦੋਂ ਆਪਾਂ ਗੱਲ ਕਰੀਏ ਬੈਕ ਹੋਮ ਆਪਣੇ ਪੰਜਾਬ ਦੀ, ਉੱਥੇ ਕਈ ਏਜੰਟਸ ਕਹਿ ਦਿੰਦੇ ਨੇ ਕਿ ਅਸੀਂ ਆਹ ਦਾਅਵਾ ਕਰਦੇ ਹਾਂ ਜੀ, ਅਸੀਂ ਤੁਹਾਡੀ ਲੋਟਰੀ ਕਢਾ ਸਕਦੇ ਹਾਂ ਜੀ। ਡੋਂਟ ਗੋ ਔਨ ਦੋਜ਼ ਫੇਕ ਨਿਊਜ਼, ਇਟ ਇਜ਼ ਕੰਪਲੀਟਲੀ ਰੈਂਡਮ, ਕੋਈ ਵੀ ਤੁਹਾਨੂੰ ਸਿਲੈਕਸ਼ਨ ਦੇ ਵਿੱਚ ਹੈਲਪ ਨਹੀਂ ਕਰ ਸਕਦਾ, ਇਟ ਇਜ਼ ਗੋਇੰਗ ਟੂ ਬੀ ਸਿਸਟਮ ਸਿਲੈਕਟਿਡ ਪ੍ਰੋਸੈਸ। ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਮੇਕ ਸ਼ੋਰ ਕਿ ਜਿਹੜੇ ਐਲੀਜੀਬਿਲਿਟੀ ਕ੍ਰਾਈਟੀਰੀਆ ਦੇ ਬੋਕਸਿਸ ਨੇ ਉਹ ਤੁਸੀਂ ਸਾਰੇ ਟਿਕ ਕਰ ਰਹੇ ਹੋ, ਕਿਉਂਕਿ ਉਹ ਚੀਜ਼ ਬਹੁਤ ਗਲਤ ਹੋਏਗੀ ਕਿ ਅਸੀਂ ਕਿਸੇ ਦੀ, ਜਿਵੇਂ ਮੈਂ ਕਿਹਾ, ਪਲੇਸ ਲੈ ਲਈ ਤੇ ਬਾਅਦ ਵਿੱਚ ਅਸੀਂ ਫਾਇੰਡ ਆਊਟ ਕੀਤਾ ਵੀ ਅਸੀਂ ਤਾਂ ਐਲੀਜੀਬਿਲਿਟੀ ਕ੍ਰਾਈਟੀਰੀਆ ਮੀਟ ਹੀ ਨਹੀਂ ਕਰਦੇ। ਤਾਂ ਮੇਕ ਸ਼ੋਰ ਕਿ ਤੁਹਾਡੇ ਕੋਲ ਪੈਨ ਕਾਰਡ ਹੋਵੇ, ਪਾਸਪੋਰਟ ਹੋਲਡਰ ਤੁਸੀਂ ਹੋਵੋ, ਇੰਗਲਿਸ਼ ਦੀ ਰਿਕੁਆਇਰਮੈਂਟ ਤੁਸੀਂ ਮੀਟ ਕਰ ਸਕਦੇ ਹੋ, ਫੰਡਸ ਤੁਸੀਂ ਦਿਖਾ ਸਕਦੇ ਹੋ, ਪੋਸਟ ਸੈਕੰਡਰੀ ਸਟੱਡੀਜ਼ ਤੁਹਾਡੇ ਕੋਲ ਹੋਣ।
ਜੀ, ਬਹੁਤ ਬਹੁਤ ਸ਼ੁਕਰੀਆ SBS ਪੰਜਾਬੀ ਨੂੰ ਆਪਣਾ ਸਮਾਂ ਦੇਣ ਦੇ ਲਈ। ਜੀ ਹਾਂ ਦੋਸਤੋ, ਇਹ ਸਨ ਗਿਨੀ ਕੋਚਰ ਜੀ, ਇਹਨਾਂ ਦੇ ਨਾਲ ਹੋਈ ਸਾਡੀ ਗੱਲਬਾਤ। ਤੁਹਾਨੂੰ ਕਿੱਦਾਂ ਦੀ ਲੱਗੀ? ਜੇ ਇਸ ਵੀਜ਼ਾ ਦੇ ਰਿਲੇਟਡ ਜਾਂ ਹੋਰ ਕੋਈ ਵੀ ਸਵਾਲ ਜਵਾਬ ਹੋਣ ਤਾਂ ਲਿਖ ਕੇ ਜ਼ਰੂਰ ਭੇਜੋ ਜੀ, SMS ਕਰਕੇ 04397997677, 439-799-767 ਦੇ ਉੱਪਰ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਹੈਂਡਲ 'ਤੇ ਜਾ ਕੇ ਕਿਸੇ ਵੀ ਵੇਲੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।